ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜਾਂ ਬੋਲਾ ਮੈਂ ਤਾਂ ਬੋਲਾ ਸਾਮੀ ਕੁਦਰਤ ਕਰਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚਲ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹੱਲਾ ਪੰਜਵਾਂ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆਡ ਦਾਮ ਕੋਛੀ ਪੁਰ ਹੋਇਓ ਲਾਖੀਣਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆਡ ਦਾਮ ਕੋਛੀ ਪੁਰ ਹੋਇਓ ਲਾਖੀਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰਾਜਾ ਨਰਾਜ ਆਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਚਾਰ ਤਖਤ ਛੱਤਰ ਦੇ ਮਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰਜਾ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਮਨੋਬਿਰਤੀਆਂ ਨੂੰ ਇਕਾਗਰ ਕਰਨ ਲਈ ਮਨੁੱਖਾ ਜਨਮ ਦੇ ਭਲੇ ਵਾਸਤੇ ਆਪਣੀ ਹਾਜ਼ਰੀ ਗੁਰੂ ਕੇ ਪਾਵਨ ਚਰਨਾਂ ਵਿੱਚ ਲਾਉਣ ਲਈ ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੱਲ ਆਪਾਂ ਆਸਾ ਰਾਗ ਵਿੱਚ ਭਗਤ ਧੰਨਾ ਜੀ ਦੀ ਖੜੀ ਹੋਈ ਬਾਣੀ ਦੇ ਸ਼ਬਦ ਦੀ ਵਿਚਾਰ ਕੀਤੀ ਹੈ। ਅੱਜ ਜਿਹੜੇ ਸ਼ਬਦ ਦੀਆਂ ਪੰਕਤੀਆਂ ਆਪ ਜੀ ਨੇ ਸਰਣ ਕੀਤੀਆਂ ਨੇ ਇਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਕਿਹਾ ਹੋਇਆ ਸ਼ਬਦ ਹੈ। ਆਪ ਜੀ ਨੇ ਜਿਨ੍ਹਾਂ ਨੇ ਸਿਮਰਿਆ ਹੈ ਉਹਨਾਂ ਸਾਰੇ ਭਗਤਾਂ ਦੇ ਨਾਮ ਲੈ ਕੇ ਸ਼ਬਦ ਵਿੱਚ ਦੱਸੇ ਨੇ ਕਿ ਕਿਸ ਵਿਅਕਤੀ ਨੇ ਸਿਮਰਿਆ ਉਹ ਕੀ ਸੀ ਉਸਦਾ ਜੀਵਨ ਤੇ ਕੀ ਬਣ ਗਿਆ ਯਾਦ ਰੱਖਿਓ। ਆਪਾਂ ਹਾਂ ਗੁਰਸਿੱਖ, ਗੁਰਸਿੱਖ ਲਈ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹਦੇ ਜੀਵਨ ਵਿੱਚ ਗੁਰਸਿੱਖ ਨੂੰ ਆਪਣੇ ਗੁਰੂ ਤੇ ਪ੍ਰਤੀਤ ਹੋਣੀ ਚਾਹੀਦੀ ਹੈ। ਇਹ ਸਭ ਤੋਂ ਵੱਡੀ ਗੱਲ ਹੈ। ਬਾਣੀ ਪੜ੍ਹਨੀ ਸਾਰੇ ਤਾਂ ਜਾਣਦੇ ਨਹੀਂ, ਕਈਆਂ ਨੂੰ ਨਹੀਂ ਆਉਂਦੀ। ਇਹ ਗੱਲ ਬਲ ਦੀ ਹੈ। ਸਭ ਤੋਂ ਪਹਿਲਾਂ ਗੁਰੂ ਤੇ ਪ੍ਰਤੀਤ ਜ਼ਰੂਰੀ ਹੈ। ਜੇ ਪ੍ਰਤੀਤ ਹੈ ਤਾਂ ਪ੍ਰੀਤ ਨਿਭੇਗੀ, ਤੇ ਜੇ ਪ੍ਰਤੀਤ ਨਹੀਂ ਤਾਂ ਇਹਦਾ ਮਤਲਬ ਪ੍ਰੀਤ ਵੀ ਨਹੀਂ। ਸਤਿਗੁਰੂ ਨੇ ਬਚਨ ਕਹੇ ਨੇ ਬਾਣੀ ਵਿੱਚ, ਜੰਖ ਮਨ ਗੁਰ ਕੀ ਪ੍ਰਤੀਤ, ਇਸ ਜਨ ਆਵੇ ਹਰ ਪ੍ਰਵਚੀਤ। ਗੁਰੂ ਤੇ ਵਿਸ਼ਵਾਸ, ਭਰੋਸਾ, ਪ੍ਰਤੀਤ, ਇਹ ਸਾਰੇ ਸ਼ਬਦਾਂ ਦਾ ਅਰਥ ਇੱਕੋ ਹੀ ਹੈ। ਗੁਰੂ ਤੇ ਯਕੀਨ ਰੱਖਣਾ ਇਹ ਜ਼ਰੂਰੀ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਜਿਵੇਂ ਜਿਵੇਂ ਆਪ ਪੜ੍ਹੋਗੇ, ਸਤਿਗੁਰੂ ਪਾਤਸ਼ਾਹ ਨੇ ਇਹਦੇ ਵਿੱਚ ਇੱਕੋ ਹੀ ਗੱਲ ਕੀਤੀ ਹੈ, ਉਹ ਹੈ ਨਾਮ ਦੀ ਸਿਮਰਨ ਦੀ। ਬਾਕੀ ਗੱਲਾਂ ਜਿਵੇਂ ਮੈਂ ਆਪ ਜੀ ਨੂੰ ਉਸ ਦਿਨ ਦੱਸ ਰਿਹਾ ਸਾਂ ਪਿਛਲੇ ਦਿਨਾਂ ਚ, ਕਿ ਖੇਤੀ ਬੀਜ ਨੂੰ ਬੀਜਣ ਲਈ ਸਵਾਰੀ ਜਾਂਦੀ ਹੈ, ਉਹ ਗੱਲਾਂ ਨਾਲ ਕਾਊਂਟ ਕਰਦੀਆਂ ਨੇ, ਪਰ ਮੇਨ ਰੂਪ ਵਿੱਚ ਤਾਂ ਬੀਜ ਹੀ ਹੈ ਨਾ। ਬੀਜ ਬੀਜਣਾ ਖੇਤੀ ਵਾਹੋ, ਬੀਜ ਬੀਜਣਾ ਵੱਟਾ ਖੜੋ, ਬੀਜ ਬੀਜਣਾ ਉਹਨੂੰ ਰਾਉਣੀ ਕਰੋ, ਬੀਜ ਬੀਜਣਾ ਉਹਨੂੰ ਫਿਰ ਵਾਹੋ, ਬੀਜ ਬੀਜਿਆ ਗਿਆ ਫਿਰ ਉਹਨੂੰ ਸਾਗਾ ਮਾਰ ਕੇ ਨੱਪੋ, ਫਿਰ ਬੀਜ ਬੀਜਿਆ ਗਿਆ ਬੀਜ ਉੱਗ ਗਿਆ ਉਹਨੂੰ ਵਾੜ ਕਰੋ। ਮੇਨ ਤਾਂ ਬੀਜ ਹੈ ਨਾ, ਇਵੇਂ ਨਾਮ ਮੇਨ ਹੈ। ਉਹਦੇ ਨਾਲ ਸੇਵਾ, ਉਹਦੇ ਨਾਲ ਸਿਮਰਨ, ਉਹਦੇ ਨਾਲ ਅੰਮ੍ਰਿਤ, ਉਹਦੇ ਨਾਲ ਅੰਮ੍ਰਿਤ ਵੇਲਾ, ਉਹਦੇ ਨਾਲ ਸਤਸੰਗ, ਉਹਦੇ ਨਾਲ ਜੀਵਨ ਵਿੱਚ ਸੱਚ, ਇਹ ਸਾਰੀਆਂ ਗੱਲਾਂ ਉਹਦੇ ਨਾਲ ਕਾਊਂਟ ਕਰਦੀਆਂ ਨੇ। ਚੰਗਾ ਆਚਰਣ, ਵਿਕਾਰਾਂ ਤੋਂ ਦੂਰ ਰਹਿਣਾ, ਚੁਗਲੀ ਨਿੰਦਿਆ ਤੋਂ ਬਚ ਕੇ ਰਹਿਣਾ, ਪਰ ਮੇਨ ਰੂਪ ਵਿੱਚ ਨਾਮ ਤੇ ਸਿਮਰ, ਨਾਮ ਹੈ ਸਿਮਰਨ, ਉਹਦੀ ਯਾਦ ਹੈ। ਜਿਨ੍ਹਾਂ ਨੇ ਉਸਨੂੰ ਸਿਮਰਿਆ ਹੈ, ਜਿਨ੍ਹਾਂ ਨੇ ਉਸਨੂੰ ਯਾਦ ਕੀਤਾ ਹੈ, ਉਹਨਾਂ ਨੇ ਉਸਨੇ ਕਾਰਜ ਰਾਸ ਕੀਤੇ ਨੇ। ਚਾਹੇ ਕਿਸੇ ਨੇ ਯਾਦ ਕੀਤਾ, ਬਾਣੀ ਨੇ ਐਸੇ ਬਚਨ ਕਹੇ ਨੇ ਕਿ ਧੰਨੇ ਸੇਵਿਆ ਬਾਲ ਬੁੱਧ। ਬਾਲ ਬੁੱਧ ਦਾ ਮਤਲਬ ਇਹ ਨਹੀਂ ਕਿ ਧੰਨਾ ਛੋਟੀ ਉਮਰ ਦਾ ਸੀ, ਜਿਹਦੀ ਬੁੱਧੀ ਬੱਚਿਆਂ ਵਰਗੀ ਸੀ, ਭੋਲਾ ਸੀ। ਧੰਨੇ ਸੇਵਿਆ ਬਾਲ ਬੁੱਧ ਪ੍ਰਲੋਚਨ ਗੁਰਮਿਲ ਭਈ ਸੁਧ। ਇਹਨਾਂ ਲੋਕਾਂ ਨੇ ਸਿਮਰਿਆ ਤੇ ਗੁਰੂ ਨੇ ਸਾਨੂੰ ਬਾਣੀ ਵਿੱਚ ਐਸੇ ਬਚਨ ਕਹੇ, ਜੇ ਅਸੀਂ ਕਦੇ ਕਦੇ ਯਾਦ ਰੱਖ ਲਿਆ ਕਰੀਏ, ਤੁਰੇ ਫਿਰਦੇ ਗਾਉਂਦੇ ਫਿਰਿਆ ਕਰੋ, ਤੁਰੇ ਫਿਰਦੇ ਯਾਦ ਰੱਖਿਆ ਕਰੋ, ਪੜ੍ਹੀਏ ਵਾਲਾ ਆਪਾਂ
ਸਿਮਰਨ ਸਭ ਤੇ ਊਚਾ ਪ੍ਰਭ ਕਾ, ਸਿਮਰਨ ਸਭ ਤੇ ਊਚਾ, ਸਿਮਰਨ ਸਭ ਤੇ ਊਚਾ ਪ੍ਰਭ ਕਾ, ਸਿਮਰਨ ਸਭ ਤੇ ਊਚਾ। ਸਿਮਰਨ ਸਭ ਤੇ ਊਚਾ ਪ੍ਰਭ ਕਾ, ਸਿਮਰਨ ਸਭ ਤੇ ਊਚਾ, ਸਿਮਰਨ ਸਭ ਤੇ ਊਚਾ ਪ੍ਰਭ ਕਾ, ਸਿਮਰਨ ਸਭ ਤੇ ਊਚਾ।
ਸਿਮਰਨ ਕਿਉਂ ਉੱਚਾ ਹੈ? ਅਸੀਂ ਸਵਾਲ ਕਰ ਸਕਦੇ ਕਿ ਸਿਮਰਨ ਕਿਉਂ ਉੱਚਾ ਹੈ? ਧਨ ਪਦਾਰਥ ਕਿਉਂ ਉੱਚੇ ਨਹੀਂ? ਸੰਸਾਰ ਦੇ ਸੁੱਖ ਕਿਉਂ ਉੱਚੇ ਨਹੀਂ? याद रखियो गुरु पातशाह दे बचन ने कि सिमरन जेड़ा व्यक्ति करता है इस लई सिमरन उठता है कि वकारां विच गरकिया होया मनुख भी वो बच जांदा है। प्रभ का सिमरन उदरे मूचा। जदों कोई सिमरन करता है प्रभ का सिमरन तृष्णा बुझे, प्रभ का सिमरन सब कुछ सुझे, प्रभ का सिमरन नाही जम त्रासा, प्रभ का सिमरन पूर्ण आशा, प्रभ का सिमरन मन की मल जाए। सब तो वड्डी गल जिहड़ी प्रभ का सिमरन मन की मल जाए, अमृत नाम रिद महे समाए। जिन्नी देर तक मन दी मैल जांदी नहीं उन्नी देर नाम हिरदे च समा नहीं सकदा। याद रखो जेड़े बर्तन सीधे हुंदे ने ना उन्हां विच कुछ पाया जा सकदा है, जेड़े बर्तन उल्टे ने उहदे च क्या पाओगे भाई। बाणी दे बचन ने उहदे भांडे कछ ना समावै, सुधे अमृत पर निहार। उल्टे बर्तन विच कुछ नहीं पैंदा, जदों बर्तन सीधा हो जांदा उहदे च अमृत पाया जा सकदा है। अज साडे मन दा जिहड़ा बर्तन है वह उल्टा है, इहनूं सीधा करना है। इन्ना लालची है मन, रजदा नहीं है। कोई फकीर किसी राजे दे महला चलिया गया, उन जाके सदा कीती, कहन लगा भी राजन मैनू कुछ चाहिए है, शर्त मेरी एक है, ये जेड़ा मेरा कासा है ना, कासा जेड़ा कासा मंगने वाला हुंदा हाथ पकड़िया हुंदा, कहना एक कासा भरना चाहिए है, मैं भर के लेना है। राजा अपने महल दियां पौड़ियां ते चढ़ के उपर जा रहा है। हुण फकीर वाला है पिछे मुड़ के देखिया कि फकीर मंगदा भी है ते कासा छोटा है, मंगे की पैगा दे, झट ही भर जाना है। फकीर ने फिर कहा राजा मैं तेरे तो लैण लई आया, और मेरी शर्त है कासा भर के लैके जाना, ना लवांगा जे उड़ा होया फिर नहीं लांगा। हुण राजा है, खजानिया का मालिक है, सोना चांदी पास है, एहलकारां नूं आवाज दित्ती, कहिंदा इहदा जिहड़ा कासा है ना उह सोने दी मोहरां नाल भर दिओ। सतवचन हुकम दी तवील होनी सी राजा, एहलकारां ने देखिया भी इहदा कासा है, थाल मोहरां नाल लै आए। जो कासे दे विच पाया गया थाल मोहरा नूं फिर नहीं भरिया। उन्हां राजे नूं कही जाण वाली फकीर दी गल सुनी है कि मैं भर के लैणा, उन्हां नहीं लैणा। फिर गए ने थाल भर लै, फिर पाया, फिर उन्हां ओ थाल भर के लियांदे रहे, उहदे च पाउंदे रहे, पर ओह उन्हां ही रहा, भरिया नहीं। खजाने मुक चले, जाके वजीर ने राजे ने कहा राजा वो कासे च कोई करामात है, भरदा नहीं। असि बड़ा यत्न किया, सारा खजाना खाली हो चलिया, मोहरा लैके असि आई जाने, वो खाली दा खाली है, भरदा नहीं है। वो कोई करामाती फकीर है आप चलो। राजा महला तो उतर के थले आ गया, कहने का हुण लिया थाल। जदों वह थाल कासे दे विच पाया तो कासा फिर नहीं भरिया। राजे ने फकीर से सवाल किया, कहने लगा साईं जी साढ़े खजाने हो चले न खाली, ते तुहाडे कासे विच करामात की है, भरदा क्यों नहीं। वो कहने लगा राजे ने करामात कोई नहीं, जरा कासा है ना ए करामात कोई नहीं, ਬਸ ਇੰਨੀ ਗੱਲ ਹੈ ਕਿ ਮੈਂ ਇਹਨੂੰ ਮਨੁੱਖ ਦੇ ਮਨ ਨਾਲ ਨਾਪ ਕੇ ਬਣਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਨਾ ਮਨੁੱਖ ਦਾ ਮਨ ਭਰਦਾ ਤੇ ਨਾ ਇਹ ਕਾਸਾ ਭਰਦਾ। ਬਾਣੀ ਨੇ ਐਸੇ ਬਚਨ ਕਹਿਣ ਕਿ ਮਨ ਐਸਾ ਹੈ ਇਹ ਕਦੇ ਰੱਜਣ ਵਿੱਚ ਨਹੀਂ ਆਉਂਦਾ, ਜਿੰਨਾ ਮਰਜ਼ੀ ਮਿਲ ਜਾਏ ਹੋਰ ਲਾਲਚ ਫਿਰ ਹੋਰ ਲਾਲਚ, ਐਸ ਖੱਟਾ ਲੱਖ ਕੋਟ ਥਾਵਾ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਸਿਮਰਨ ਜਿਹੜਾ ਹੈ ਇਹ ਮਨ ਨੂੰ ਤ੍ਰਿਪਤ ਕਰ ਦਿੰਦਾ। ਜਦੋਂ ਕੋਈ ਸਿਮਰਨ ਕਰਦਾ ਨਾ ਉਹਦੇ ਜੀਵਨ ਵਿੱਚ ਇੱਕ ਗੱਲ ਆ ਜਾਂਦੀ ਜਿਹਨੂੰ ਸਤਿਗੁਰੂ ਪਾਤਸ਼ਾਹ ਜੀ ਸਹਿਜ ਕਹਿੰਦੇ। ਸਹਿਜ ਸਹਿਜ ਦਾ ਅਰਥ ਹੈ ਟਿਕਾਓ, ਸਹਿਜ ਦਾ ਅਰਥ ਗਿਆਨ ਵੀ ਹੈ, ਸਹਿਜ ਦਾ ਅਰਥ ਸੁਤੇ ਸਿੱਧ ਸਹਿਜੇ ਸਹਿਜੇ, ਇਹ ਵੀ ਸਹਿਜ ਦਾ ਅਰਥ ਹੈ। ਉਹਦੇ ਜੀਵਨ ਵਿੱਚ ਸਹਿਜ ਆ ਜਾਂਦਾ। ਜਦੋਂ ਸਹਿਜ ਆ ਜਾਏ ਤੇ ਗੁਰੂ ਸਾਹਿਬ ਜੀ ਨੇ ਬਾਣੀ ਚ ਨਿਸ਼ਾਨੀ ਕਹੀ ਹੈ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਇੱਥੇ ਊਂਗ ਨਾ ਭੁੱਖ ਹੈ, ਉੱਥੇ ਪਹੁੰਚ ਕੇ ਨਾ ਅਗਿਆਨਤਾ ਦੀ ਨੀਂਦ ਵਿੱਚ ਸੌਂਦਾ ਤੇ ਨਾ ਇਹਨੂੰ ਪਦਾਰਥਾਂ ਦੀ ਭੁੱਖ ਸਤਾਉਂਦੀ, ਨਾ ਉਹ ਜਿਹੜੀ ਪ੍ਰਤੱਖ ਭੋਜਨ ਦੀ ਭੁੱਖ ਲੱਗਦੀ ਉਹ ਵੀ ਨਹੀਂ ਰਹਿੰਦੀ। ਕਿਉਂ ਨਹੀਂ ਰਹਿੰਦੀ ਬਾਈ? ਸਤਿਗੁਰੂ ਕਹਿੰਦੇ ਤਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਕਾਸ਼। ਜਿੱਥੇ ਇਹਦਾ ਆਪਣੇ ਆਪੇ ਦਾ ਨਿੱਜ ਦਾ ਪ੍ਰਕਾਸ਼ ਹੋ ਜਾਂਦਾ, ਜਦੋਂ ਗਿਆਨ ਦਾ ਦੀਵਾ ਜਗਦਾ। ਯਾਦ ਰੱਖਿਓ ਦੁਨੀਆ ਦੇ ਤਮਾਮ ਚਾਨਣ ਬਾਹਰ ਨੇ, ਚੰਨ ਚੜ੍ਹਦਾ ਚਾਨਣ ਹੋ ਜਾਂਦਾ, ਵਿਹੜਿਆਂ ਚ ਚਾਨਣ ਹੋ ਜਾਂਦਾ, ਪਰ ਅੰਦਰ ਤਾਂ ਚਾਨਣ ਨਹੀਂ ਹੁੰਦਾ ਕਮਰਿਆਂ ਚ। ਜਦੋਂ ਨਾਮ ਦਾ ਚੰਨ ਚੜ੍ਹਦਾ, ਬਾਣੀ ਨੇ ਬੜੇ ਸੁੰਦਰ ਪ੍ਰਮਾਣ ਦਿੱਤੇ ਨੇ। ਸਤਿਗੁਰੂ ਕਹਿੰਦੇ ਚੰਦ ਨਾ ਚਾਂਦਨ ਆਂਗਨ, ਜਦੋਂ ਚੰਨ ਚੜ੍ਹਦਾ ਤੇ ਆਂਗਨ ਵਿਹੜੇ ਵਿੱਚ ਚਾਨਣ ਹੋ ਜਾਂਦਾ। ਪਰ ਆਪ ਕਹਿੰਦੇ ਨੇ ਪ੍ਰਭ ਜੀਓ ਅੰਤਰ ਚਾਂਦਨ, ਜਦੋਂ ਪ੍ਰਭੂ ਦੇ ਨਾਮ ਦਾ ਚੰਨ ਚੜ੍ਹਦਾ ਹੈ ਉਦੋਂ ਅੰਦਰ ਚਾਨਣ ਹੋ ਜਾਂਦਾ। ਮਹਾਂਪੁਰਸ਼ ਬਚਨ ਕਰਿਆ ਕਰਦੇ ਸਨ, ਕਹਿੰਦੇ ਤਿੰਨ ਲੋਕ ਜਿਹੜੇ ਨੇ, ਤਿੰਨ ਲੋਕ ਮਾਤ ਲੋਕ ਪਤਾਲ ਲੋਕ ਤੇ ਆਕਾਸ਼ ਲੋਕ, ਜਿਹਦੇ ਅੰਦਰ ਚਾਨਣ ਹੋ ਜਾਏ ਉਹਨੂੰ ਜਿਵੇਂ ਹਥੇਲੀ ਤੇ ਔਲਾ ਰੱਖ ਕੇ ਦੇਖ ਲਓ ਚਰਚ ਫਿਰ ਇਉਂ ਦਿਸਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਸਤਿਗੁਰੂ ਪਾਤਸ਼ਾਹ ਉਹਨਾਂ ਲੋਕਾਂ ਦੀ ਗੱਲ ਕਰਦੇ ਜਿਨ੍ਹਾਂ ਨੇ ਜਪਿਆ ਹੈ। ਸਭ ਤੋਂ ਪਹਿਲਾਂ ਆਪਦੀ ਨਾਮਦੇਵ ਜੀ ਦੀ ਗੱਲ ਕਰਦੇ ਨੇ ਤੇ ਕਹਿੰਦੇ ਕੀ ਨੇ, ਗੋਬਿੰਦ 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 ਸੰਗ ਨਾਮ ਦੇਵ ਮਨ ਲੀਣਾ। ਲੀਣ ਦਾ ਅਰਥ ਸਮਝਦੇ ਹੋ? ਜਿਵੇਂ ਪਾਣੀ ਨੂੰ ਪਾਣੀ ਵਿੱਚ ਪਾ ਦਿਓ ਤੇ ਲੀਣ ਹੋ ਜਾਂਦਾ, ਮਿਲ ਜਾਂਦਾ, ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇੱਕ ਗਲਾਸ ਵਿੱਚ ਪਾਣੀ ਹੈ, ਇੱਕ ਜੱਗ ਵਿੱਚ ਪਾਣੀ ਹੈ, ਗਿਲਾਸ ਵਾਲਾ ਪਾਣੀ ਜੱਗ ਚ ਪਾ ਦਿਓ, ਜੱਗ ਵਾਲੇ ਪਾਣੀ ਦੇ ਨਾਲ ਲੀਨ ਹੋ ਜਾਏਗਾ। ਜੇ ਹੁਣ ਤੁਸੀਂ ਇਹ ਕਹੋ ਕਿ ਉਹੀ ਪਾਣੀ ਜਿਹੜਾ ਮੈਂ ਜੱਗ ਵਿੱਚ ਗਲਾਸ ਵਿੱਚ ਸੀ ਇਹਦੇ ਵਿੱਚੋਂ ਫਿਰ ਕੱਢ ਕੇ ਗਲਾਸ ਵਿੱਚ ਪਾ ਲਵਾਂ, ਉਹ ਨਹੀਂ ਪੈ ਸਕਦਾ। ਐਸੀ ਘਟਨਾ ਇੱਕ ਵਾਰ ਘਟੀ, ਕਰਵਾਂ ਪਾਂਡਵਾਂ ਦਾ ਯੁੱਧ ਹੋਇਆ, ਅਰਜਨ ਦੇ ਪੁੱਤਰ ਅਭਿਮਨੂ ਦੀ ਮੌਤ ਹੋ ਗਈ। ਜਦੋਂ ਮੌਤ ਹੋਈ ਅਭਿਮਨੂ ਦੀ ਤੇ ਅਰਜਨ ਨੂੰ ਪੁੱਤਰ ਨਾਲ ਬੜਾ ਮੋਹ ਸੀ, ਉਹਦੀ ਲਾਸ਼ ਦੇ ਕੋਲ ਬੈਠ ਕੇ, ਸਰੀਰ ਦੇ ਕੋਲ ਬੈਠ ਕੇ ਰੋਂਦਾ ਹੈ। ਭਗਵਾਨ ਕ੍ਰਿਸ਼ਨ ਜੀ ਨੂੰ ਵਾਰ ਵਾਰ ਕਹਿੰਦਾ, ਮਹਾਰਾਜ ਨੂੰ ਜਿਉਂਦਾ ਕਰੋ, ਤੁਸੀਂ ਭਗਵਾਨ ਹੋ। ਭਗਵਾਨ ਕ੍ਰਿਸ਼ਨ ਨੇ ਸੋਚਿਆ ਵੀ ਇਹਨੇ ਏਦਾਂ ਸਮਝਣਾ ਨਹੀਂ, ਕਿਉਂਕਿ ਉਪਦੇਸ਼ ਦਾ ਅਸਰ ਵੀ ਬੰਦੇ ਉੱਤੇ ਉਦੋਂ ਹੁੰਦਾ
ਜਦੋਂ ਉਹਦੀ ਜਿਹੜੀ ਆਪਣੇ ਮਨ ਦੀ ਅਵਸਥਾ ਹੈ ਉਹ ਸਮ ਹੋ ਜਾਏ, ਬਰਾਬਰ ਹੋ ਜਾਏ। ਜਦੋਂ ਕੋਈ ਬਹੁਤ ਹੰਕਾਰੀ ਹੈ ਉਦੋਂ ਵੀ ਉਹਦੇ ਤੇ ਉਪਦੇਸ਼ ਦਾ ਅਸਰ ਨਹੀਂ ਹੁੰਦਾ, ਤੇ ਜਦੋਂ ਕੋਈ ਬਹੁਤ ਕਰੁਣਾ ਵਿੱਚ ਭਿੱਜਿਆ ਹੈ, ਜਿਵੇਂ ਉਹ ਰੋ ਹੀ ਰਿਹਾ ਹੈ, ਇੰਨਾ ਮੋਹ ਵਿੱਚ ਗ੍ਰਸਿਆ ਹੋਇਆ, ਕ੍ਰੋਧੀ ਕ੍ਰੋਧ ਪੂਰਾ ਚੜਿਆ, ਉਹਨੂੰ ਕਿੰਨਾ ਉਪਦੇਸ਼ ਕਰੀ ਜਾਓ, ਮੰਨਦਾ ਨਹੀਂ ਹੈ। ਮੋਹ ਵਿੱਚ ਗ੍ਰਸੇ ਹੋਏ ਨੂੰ ਵੀ ਉਪਦੇਸ਼ ਕਰੋ, ਨਹੀਂ ਮੰਨੇਗਾ। ਜਦੋਂ ਵਿਛੋੜਾ ਕੋਈ ਵਿਛੜ ਜਾਏ, ਔਰਤ ਦਾ ਪਤੀ ਮਰ ਜਾਏ, ਉਹਨੂੰ ਕਿੰਨਾ ਉਪਦੇਸ਼ ਕਰੋ, ਰੋਣ ਤੋਂ ਚੁੱਪ ਨਹੀਂ ਹੁੰਦੀ। ਜੇ ਤੁਸੀਂ ਵਾਰ ਵਾਰ ਕਹੋਗੇ, ਕਹਿੰਦੀ ਮੈਂ ਬੜਾ ਚਾਹੁੰਦੀ ਚੁੱਪ ਹੋ ਜਾਣਾ, ਪਰ ਰਿਹਾ ਨਹੀਂ ਜਾਂਦਾ, ਬਦੋਬਦੀ ਰੋਣ ਆਉਂਦਾ। ਭਗਵਾਨ ਕ੍ਰਿਸ਼ਨ ਨੇ ਸੋਚਿਆ ਕਿ ਜਿਹੜਾ ਅਰਜੁਨ ਹੈ ਨਾ, ਇਹ ਉਹ ਮੰਨੇਗਾ ਨਹੀਂ। ਵਾਰ ਵਾਰ ਇੱਕੋ ਹੀ ਗੱਲ ਕਹੀ ਜਾਂਦਾ, ਭਗਵਾਨ ਆਪ ਜੀ ਭਗਵਾਨ ਮੇਰੇ ਬੱਚੇ ਨੂੰ ਜਿੰਦਾ ਕਰ। ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਅੱਛਾ ਅਰਜੁਨ ਜਿੰਦਾ ਕਰਦੇ ਆ, ਆ ਲੈ ਕਰਮੰਡਲ, ਉਹ ਨਦੀ ਵਗਦੀ ਹੈ, ਜਾਂ ਉਹ ਨਦੀ ਚ ਪਾਣੀ ਦਾ ਫਰਕ ਨਾਇਆ। ਹੁਣ ਅਰਜੁਨ ਮਨ ਵਿੱਚ ਸੋਚਦਾ ਹੈ ਕਿ ਨਦੀ ਦੇ ਜਲ ਦਾ ਛੱਟਾ ਮਾਰ ਕੇ ਭਗਵਾਨ ਕ੍ਰਿਸ਼ਨ ਅਭਿਮਨੂ ਨੂੰ ਜਿੰਦਾ ਕਰ ਦੇਣਗੇ। ਨਦੀ ਤੋਂ ਕਰਮੰਡਲ ਪਾਣੀ ਦਾ ਲੈ, ਹੁਣ ਜਦੋਂ ਆ ਗਿਆ ਫਿਰ ਕਹਿੰਦਾ ਮਹਾਰਾਜ ਕਰਮੰਡਲ ਪਾਣੀ ਦਾ ਆ ਗਿਆ, ਇਹਨੂੰ ਜਿੰਦਾ ਕਰੋ। ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਅਰਜੁਨ ਜਾ, ਇਹ ਕਰਮੰਡਲ ਫਿਰ ਨਦੀ ਦੇ ਵਿੱਚ ਪਾਇਆ, ਫਿਰ ਚੱਲਿਆ ਗਿਆ, ਜਾ ਕੇ ਨਦੀ ਵਿੱਚ ਪਾਇਆ, ਵਾਪਸ ਆਇਆ, ਭਗਵਾਨ ਫਿਰ ਜਿੰਦਾ ਕਰੋ, ਫਿਰ ਉਹੀ ਗੱਲ, ਜਿੰਦਾ ਕਰੋ ਜਲਦੀ। ਕਹਿਣ ਲੱਗੇ ਅਰਜੁਨ, ਜਿਹੜਾ ਕਰਮੰਡਲ ਤੂੰ ਨਦੀ ਚ ਪਾਣੀ ਦਾ ਪਾ ਕੇ ਆਇਆ, ਉਹਦੇ ਵਿੱਚ ਨਦੀ ਦਾ ਹੋਰ ਪਾਣੀ ਨਹੀਂ ਆਉਣਾ ਚਾਹੀਦਾ, ਉਹੀ ਪਾਣੀ, ਇੱਕ ਵੀ ਬੂੰਦ ਨਦੀ ਦੇ ਪਾਣੀ ਦੀ ਉਸ ਵਿੱਚ ਨਾ ਆਵੇ ਹੋਰ, ਉਹੀ ਪਾਣੀ ਜਿਹੜਾ ਤੂੰ ਨਦੀ ਚ ਪਾ ਕੇ ਆਇਆ ਉਹ ਵਾਪਸ ਇਸ ਕਰਮੰਡਲ ਵਿੱਚ ਪਾ ਲਿਆ, ਮੈਂ ਤੇਰੇ ਪੁੱਤਰ ਨੂੰ ਜਿੰਦਾ ਕਰ ਦੇਵਾਂਗਾ। ਅਰਜੁਨ ਕਹਿੰਦਾ, ਭਗਵਾਨ ਐਸਾ ਹੋ ਨਹੀਂ ਸਕਦਾ। ਕਹਿਣ ਲੱਗੇ, ਕਿਉਂ? ਕਹਿੰਦਾ, ਪਾਣੀ ਤਾਂ ਪਾਣੀ ਚ ਲੀਨ ਹੋ ਗਿਆ, ਮੈਂ ਉਹਨੂੰ ਵੱਖ ਕਿਵੇਂ ਕਰਾਂਗਾ? ਪਾਣੀ ਪਾਣੀ ਚ ਲੀਨ ਹੋ ਕੇ ਕਿੱਥੇ ਚਲਿਆ ਗਿਆ, ਵੱਖ ਨਹੀਂ ਹੋ ਸਕਦਾ। ਤੇ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਅਰਜੁਨ ਜੇ ਤੂੰ ਨਦੀ ਚ ਲੀਨ ਹੋਏ ਪਾਣੀ ਨੂੰ ਵੱਖ ਨਹੀਂ ਕਰ ਸਕਦਾ, ਤੇ ਈਸ਼ਵਰ ਚ ਲੀਨ ਹੋਈ ਰੂਹ ਨੂੰ ਮੈਂ ਵੀ ਵਾਪਸ ਨਹੀਂ ਲਿਆ ਸਕਦਾ। ਇਹ ਲੀਨ ਹੋਣਾ, ਮਿਲ ਜਾਣਾ, ਇੱਕ ਮਿਕ ਹੋ ਜਾਣਾ, ਭੇਦ ਹੀ ਨਾ ਰਹਿਣਾ। ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਉਹ ਲੀਨ ਹੋ ਗਿਆ। ਲੀਨ ਪੁਰਸ਼ ਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਣੀ ਵਿੱਚ 17 ਲੱਛਣ ਕਹੇ ਨੇ। ਆਪ ਜੀ ਨਿਤ ਬਾਣੀ ਪੜ੍ਹਦੇ ਹੋ, 17 ਲੱਛਣ ਜਿਹੜਾ ਬ੍ਰਹਮ ਲੀਨ ਪੁਰਸ਼ ਹੈ ਉਹਦੇ ਕਹੇ ਨੇ। ਤੇ ਉਹ ਲੱਛਣ ਕੀ ਨੇ? ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜੰਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ, ਹਰਖ ਸੋਭ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਹਿ ਪਰਸੈ ਨਾਹਿਨ, ਤਿਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੈ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਦੇਖੋ ਪ੍ਰਮਾਣ ਫਿਰ ਉਹੀ ਦਿੱਤਾ, ਕਹਿੰਦੇ ਇਉਂ ਲੀਨ ਹੋ ਗਿਆ ਜਿਵੇਂ ਪਾਣੀ ਪਾਣੀ ਚ ਲੀਨ ਹੋ ਜਾਂਦਾ। ਤੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ, ਗੋਬਿੰਦ 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 ਸੰਗ, ਮਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਉਸ ਗੋਬਿੰਦ ਦੇ ਨਾਲ ਨਾਮਦੇਵ ਨੇ ਆਪਣੇ ਮਨ ਨੂੰ ਲੀਨ ਕਰ ਲਿਆ। ਤੇ ਉਹਦਾ ਨਤੀਜਾ ਕੀ ਹੋਇਆ? ਅਗਲੀ ਪੰਕਤੀ ਦੱਸਦੇ ਹਨ,
ਆਡ ਦਾਮ ਕੋਠੀ ਪਰੋ ਹੋ ਲਾਕੀਣਾ,
ਕਹਿੰਦੇ ਧੇਲੇ ਦਾ ਸੀਮਾ ਲੱਖਾਂ ਦਾ ਬਣ ਗਿਆ, ਕੀਮਤ ਪੈ ਗਈ, ਦੁਨੀਆ ਨਮਸਕਾਰਾਂ ਕਰਨ ਲੱਗ ਗਈ, ਪਹਿਲਾਂ ਕੋਈ ਪੁੱਛਦਾ ਨਹੀਂ ਸੀ। ਨਾਮ ਦੀ ਮਹਿਮਾ ਐਸੀ ਹੋ ਗਈ ਕਿ ਲੋਕ ਨਮਸਕਾਰਾਂ ਕਰਦੇ ਨੇ। ਬੰਦੇ ਨੂੰ ਨਮਸਕਾਰਾਂ ਨਹੀਂ ਹੁੰਦੀਆਂ, ਯਾਦ ਰੱਖਿਓ, ਨਾਮ ਨੂੰ ਹੁੰਦੀਆਂ। ਅੱਜ ਤੁਸੀਂ ਜਪਣ ਲੱਗ ਜਾਓ, ਪਹੁੰਚ ਜਾਓ ਮੰਜ਼ਿਲ ਤੇ, ਤੁਹਾਨੂੰ ਹੋਣ ਲੱਗ ਜਾਣਗੀਆਂ। ਵਾਹ, ਨਾਮ ਦੀ ਸੋਭਾ ਹੈ, ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਲੱਖਾਂ ਦਾ ਹੋ ਗਿਆ, ਆੜ ਦਾਮ ਕੋਸ਼ੀ ਪਰੋ ਹੋਇਓ ਲਾਖੀਣਾ। ਅਗਲੀ ਪੰਕਤੀ ਚ ਕਹਿੰਦੇ ਹਨ,
ਰਹਾਉ ਗੁਣ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ।
ਆਖੋ ਵਜ ਕੇ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਜਿਹੜੇ ਲੋਕ ਆ ਨਾ, ਅਸੀਂ ਸਾਡੇ ਪੈਰ ਦੋ ਬੇੜੀਆਂ ਚ ਹੁੰਦੇ ਨੇ, ਪਾਰ ਇਸ ਕਰਕੇ ਨਹੀਂ ਜਾ ਪਾਉਂਦੇ। ਕਬੀਰ ਜੀ ਪਾਣੀ ਪਹਿਲਾਂ ਵੀ ਉਣਦੇ ਰਹੇ ਤੇ ਪਾਣੀ ਨਿਰੰਕਾਰ ਨਾਲ ਜਦੋਂ ਜੁੜ ਗਏ ਫਿਰ ਵੀ ਉਣਦੇ ਰਹੇ, ਪਰ ਵਿਚਕਾਰਲਾ ਕੁਝ ਸਮਾਂ ਐਸਾ ਆਇਆ ਜਦੋਂ ਉਹਦੇ ਨਾਲ ਮਿਲਣ ਦੀ ਤਾਂਘ ਵੱਧ ਗਈ ਤੇ ਫਿਰ ਆਪ ਪਾਣੀ ਉਣਨ ਦਾ ਕੰਮ ਛੱਡ ਗਿਆ। ਪਰਿਵਾਰ ਦੇ ਲੋਕ ਫਿਕਰਮੰਦ ਹੋਏ, ਮਾਂ ਨੇ ਕਿਹਾ ਕਬੀਰਾ ਮੈਂ ਤੇਰੀ ਮਾਂ ਹਾਂ, ਤੇਰਾ ਪਿਤਾ ਹੈ, ਤੇਰੇ ਬੱਚੇ ਤੇਰੀ ਔਰਤ ਹੈ, ਇਹਨਾਂ ਦੀ ਪ੍ਰਤਪਾਲਣਾ ਕਿਵੇਂ ਹੋਏਗੀ? ਤੂੰ ਤਾਣੀ ਉਣ, ਤਾਣੀ ਦਾ ਕੰਮ ਕਰ। ਕਹਿੰਦਾ ਮਾਂ ਪਾਣੀ ਉਣਨ ਨੂੰ ਮਨ ਤਾਂ ਮੇਰਾ ਵੀ ਕਰਦਾ, ਪਰ ਕਿਉਂ ਨਹੀਂ ਉਣਦਾ? ਕਹਿੰਦਾ ਇੱਕ ਗੱਲ ਸੁਣ ਲੈ, ਇਹ ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ। ਜਦੋਂ ਮੈਂ ਤਾਗੇ ਨੂੰ ਉਹਦੀ ਇੱਕ ਨਲਕੀ ਜਿਹੀ ਜਿਹਨੂੰ ਇੱਧਰ ਉੱਧਰ ਕਰਕੇ ਸੁੱਟਦੇ ਨੇ, ਉਹਦੇ 'ਚ ਤਾਗਾ ਪਾ ਕੇ ਤੇ ਫੂਕ ਨਾਲ ਅੰਦਰ ਨੂੰ ਕਹਿੰਦੇ ਨੇ, ਕਹਿੰਦੇ ਜਦੋਂ ਮੈਂ ਉਹਦੇ 'ਚੋਂ ਅੰਦਰ ਖਿੱਚਦਾ ਤੇ ਮੈਨੂੰ ਰਾਮ ਭੁੱਲ ਜਾਂਦਾ ਮਾਂ, ਇਸ ਕਰਕੇ ਮੈਂ ਤਾਣੀ ਨਹੀਂ ਮਿਲਦਾ। ਸਤਿਗੁਰੂ ਕਹਿੰਦੇ ਨੇ ਬੁਨ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਬੀਰ ਨੇ ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਕੀਤੀ ਤੇ ਉਹਦਾ ਨਤੀਜਾ ਅਗਲੀ ਪੰਕਤੀ ਚ ਦੱਸਦੇ ਹਨ,
ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ।
ਕਹਿੰਦੇ ਨੀਵੀਂ ਕੁਲ ਦਾ ਜਿਹੜਾ ਜੁਲਾਹਾ ਕਬੀਰ ਸੀ ਉਹ ਗੁਣਾਂ ਦਾ ਗਹੀਰਾ ਸਮੁੰਦਰ ਬਣ ਗਿਆ। ਸਤਿਗੁਰੂ ਜੀ ਕਹਿੰਦੇ ਹਨ ਭਾਈ
ਰਵਿਦਾਸ ਢੋਹੰਤਾ ਢੋਰਨੀ ਤਿਨ ਤਿਆਗੀ ਮਾਇਆ।
ਰਵਿਦਾਸ ਜਿਹਦਾ ਕੰਮ ਸੀ ਮਰੇ ਹੋਏ ਪਸ਼ੂ ਢੋਣਾ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨੇ ਵੀ ਆਪਣਾ ਕੰਮ ਛੱਡ ਦਿੱਤਾ, ਤਿਆਗ ਦਿੱਤੀ ਮਾਇਆ, ਜੁੜ ਗਿਆ ਈਸ਼ਵਰ ਨਾਲ। ਤੇ ਨਤੀਜਾ ਅਗਲੀ ਪੰਕਤੀ ਚ ਦੱਸਦੇ ਹਨ,
ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ।
ਸਾਧੂਆਂ ਦੀ ਸੰਗਤ ਉਹਨ ਕੀਤੀ, ਹਰੀ ਦੇ ਦਰਸ਼ਨ ਹੋ ਗਏ, ਬੰਦਗੀ ਕਰਦਾ ਰਿਹਾ ਤੇ ਸੰਸਾਰ ਤੇ ਪ੍ਰਗਟ ਹੋ ਗਿਆ। ਲੋਕ ਧੰਨ ਰਵਿਦਾਸ ਕਹਿਣ ਲੱਗ ਗਏ, ਰਾਜੇ ਵੀ ਸਿੱਖ ਹੋ ਗਏ ਰਵਿਦਾਸ ਜੀ ਮਹਾਰਾਜ ਦੇ, ਪੁਰਾਣੀ ਛਾਲਾਂ ਰਵਿਦਾਸ ਜੀ ਮਹਾਰਾਜ ਦੀ ਸਿੱਖ ਹੋ ਗਈ। ਐਸੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਦੀ ਮਹਿਮਾ ਭਾਈ, ਕਿ ਉਹ ਪ੍ਰਗਟ ਹੋ ਗਿਆ ਸਾਧ ਸੰਗਤ ਵਿੱਚ ਆ ਕੇ, ਨਾਮ ਜਪਿਆ, ਸਾਧੂਆਂ ਦੇ ਬਚਨ ਸੁਣੇ ਤੇ ਉਹਨੂੰ ਹਰੀ ਦਾ ਦਰਸ਼ਨ ਹੋ ਗਿਆ। ਸਤਿਗੁਰੂ ਜੀ ਕਹਿ ਰਹੇ ਹਨ,
ਸਹਿਣ ਨਾਹੀ ਬੁੱਤ ਕਾਰਿਆ ਉਹ ਘਰ ਘਰ ਸੁਣਿਆ।
ਬੁੱਤੀਆਂ ਨੱਤੀਆਂ ਦੇ ਕਰਨ ਵਾਲਾ ਸਹਿਣ ਨਾਹੀ, ਕਿਸੇ ਦੇ ਘਰ ਚ ਬੱਚਾ ਜਨਮਿਆ ਉਹਨੂੰ ਕਹਿਤਾ ਸਹਿਣ, ਜਾਂ ਖੁਸ਼ੀ ਦੀ ਖਬਰ ਦਿਆ ਜਾਂ ਰਿਸ਼ਤੇਦਾਰੀਆਂ, ਸਹਿਣ ਚੜਿਆ ਗਿਆ। ਜੇ ਕਿਸੇ ਦੇ ਪਰਿਵਾਰ ਦਾ ਕੋਈ ਜੀਵ ਮਰ ਗਿਆ ਤਾਂ ਕਹਿਤਾ ਸਹਿਣ, ਜਾਂ ਗਮੀ ਦੀ ਖਬਰ ਹੈ, ਜਾ ਕੇ ਸਾਰਿਆਂ ਨੂੰ ਦੱਸਿਆ। ਇਹਨੂੰ ਬੁੱਤੀਆਂ ਨੱਤੀਆਂ ਕਰਨੀਆਂ ਕਹਿੰਦੇ ਸਨ ਪੁਰਾਣੇ ਸਮੇਂ ਵਿੱਚ। ਜਜਮਾਨਾਂ ਦੀਆਂ ਬੁੱਤੀਆਂ ਕਰਨ ਵਾਲਾ ਸਹਿਣ ਲਾਈ, ਜਿਹਨੂੰ ਸਾਰੇ ਜਾਣਦੇ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ,
ਫਿਰ ਪਾਰ ਬ੍ਰਹਮਾ।
ਰਾਜੇ ਦੀ ਮਾਲਸ਼ ਕਰਦਾ ਤੇ ਇੱਕ ਦਿਨ ਕੀ ਹੋਇਆ ਬਈ ਘਰ ਵਿੱਚ ਸਾਧੂ ਆ ਗਏ, ਸਾਧੂਆਂ ਦੀ ਸੇਵਾ ਵਿੱਚ ਸਤਸੰਗ ਵਿੱਚ ਰੁੱਝ ਗਿਆ। ਮਾਲਸ ਦਾ ਸਮਾਂ ਲੰਘ ਗਿਆ, ਜਦੋਂ ਮਾਲਸ ਦਾ ਸਮਾਂ ਲੰਘ ਗਿਆ ਸਾਧੂਆਂ ਨੂੰ ਤੋੜ ਕੇ, ਹੁਣ ਮਨ ਵਿੱਚ ਡਰਦਾ ਆ ਰਿਹਾ ਕਿ ਰਾਜਾ ਨਾਰਾਜ਼ ਹੋਏਗਾ, ਪਰ ਭਗਵਾਨ ਨੇ ਸੈਣ ਦਾ ਰੂਪ ਧਾਰ ਕੇ ਰਾਜੇ ਦੀ ਮਾਲਸ਼ ਕੀਤੀ। ਜਦੋਂ ਆਇਆ ਆ ਕੇ ਹੱਥ ਜੋੜੇ ਮਾਫ਼ੀ ਮੰਗੀ, ਮਹਾਰਾਜ ਮੈਂ ਲੇਟ ਹੋ ਗਿਆ,
ਘਰੇ ਸਾਧੂ ਆ ਗਏ ਸਨ ਤੇ ਰਾਜੇ ਨੇ ਗਲਵਕੜੀ ਪਾ ਲਈ, ਸਹਿਣ ਅੱਜ ਤਾਂ ਤੂੰ ਮੇਰੀ ਇੰਨੀ ਵਧੀਆ ਮਾਲਸ਼ ਕੀਤੀ ਕਿ ਕਦੇ ਹੋਈ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੇ ਹਿਰਦੇ ਚ ਜਦੋਂ ਪਰਮੇਸ਼ਰ ਵਸਿਆ ਉਹਦੀ ਗਿਣਤੀ ਵੀ ਭਗਤਾਂ ਵਿੱਚ ਹੋ ਗਈ। ਭਗਤਾਂ ਨੇ ਗਿਣਿਆ, ਮੰਨਿਆ ਗਿਆ ਭਗਤਾਂ ਵਿੱਚ ਕਿ ਭਗਤ ਹੈ ਸੈਨ ਭਾਈ ਜੀ। ਜਦੋਂ ਧਰਨੇ ਨੇ ਐਸੀ ਗੱਲ ਸੁਣੀ ਕਿ ਨਾਮਦੇਵ ਨੂੰ ਰੱਬ ਮਿਲ ਗਿਆ ਹੈ, ਕਬੀਰ ਨੂੰ ਮਿਲ ਗਿਆ ਹੈ, ਰਵਿਦਾਸ ਨੂੰ ਮਿਲ ਗਿਆ ਹੈ, ਸਹਿਣ ਨਾਈ ਸੀ ਉਹਨੂੰ ਰੱਬ ਮਿਲ ਗਿਆ ਹੈ, ਜਦੋਂ ਐਸੀਆਂ ਗੱਲਾਂ ਧਰਨੇ ਨੇ ਸੁਣੀਆਂ ਉਹਦੇ ਮਨ ਵਿੱਚ ਵੀ ਆਇਆ ਕਿ ਮੈਂ ਵੀ ਈਸ਼ਵਰ ਦੀ ਭਗਤੀ ਕਰਾਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨੇ ਵੀ ਭਗਤੀ ਕੀਤੀ ਤੇ ਉਹਦਾ ਨਤੀਜਾ ਦੱਸਦੇ ਹਨ।
ਮਿਲੇ ਪ੍ਰਤੱਖ ਗੁਸਾਈਆਂ
ਵੱਡੇ ਭਾਗਾਂ ਵਾਲਾ ਧੰਨਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਤੱਖ ਗੁਸਾਈ ਈਸ਼ਵਰ ਉਹਨੂੰ ਆ ਕੇ ਮਿਲੇ, ਉਹਨੇ ਨਿਰੰਕਾਰ ਦੇ ਦੀਦਾਰ ਕੀਤੇ ਵੱਡੇ ਭਾਗਾਂ ਵਾਲੇ ਧੰਨੇ ਨੇ।
ਦਿਆਲ ਦਮੋਦਰ ਜਾਨਸ ਕੋਈ
ਧੰਨਾ ਜੀ ਉਚਾਰਨ ਕਰਦੇ ਨੇ ਬਾਣੀ ਵਿੱਚ ਕਿ ਐ ਚਿੱਤ ਐ ਮੇਰੇ ਮਨ ਤੂੰ ਕਿਉਂ ਦਿਆਲੂ ਦਮੋਦਰ ਭਗਵਾਨ ਨੂੰ ਚੇਤੇ ਨਹੀਂ ਕਰਦਾ। ਜਿਬ ਹੈ, ਜਿਬ ਹੈ ਦਾ ਅਰਥ ਹੈ ਦੂਸਰਾ ਕੋਈ ਤੇਰੇ ਅੰਦਰ ਦੀਆਂ ਜਾਣਨ ਵਾਲਾ ਨਹੀਂ ਹੈ, ਇੱਕ ਉਹੀ ਜਾਣਦਾ ਹੈ, ਤੂੰ ਕਿਉਂ ਉਸਨੂੰ ਯਾਦ ਨਹੀਂ ਕਰਦਾ।
ਜੇ ਭਾਵ ਹੈ ਬ੍ਰਹਿਮੰਡ ਖੰਡ ਕੋ ਕਰਤਾ ਕਰੈ ਸੋ ਹੋਈ
ਐ ਮਨ ਐ ਜੀਵ, ਤੂੰ ਜਿੰਨਾ ਤੇਰੀ ਜੀ ਚਾਹੇ ਦੌੜ ਲੈ, ਸਾਰੇ ਬ੍ਰਹਿਮੰਡ ਵਿੱਚ ਭੱਜਿਆ ਫਿਰ, ਧਰਤੀ ਦੇ ਸਾਰੇ ਟੁਕੜਿਆਂ ਤੇ ਜਾਇਆ ਕਿ ਮੈਨੂੰ ਇਸ ਗੱਲ ਦੀ ਪ੍ਰਾਪਤੀ ਚਾਹੀਦੀ ਹੈ। ਪਰ ਧੰਨਾ ਜੀ ਕਹਿੰਦੇ ਹੋਵੇਗਾ ਉਹੀ ਜੋ ਉਹ ਕਰਤਾ ਕਰੇਗਾ, ਦੂਸਰਾ ਕੋਈ ਹੋ ਨਹੀਂ ਸਕਦਾ। ਜੇ ਧਾਵਾ ਹੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ, ਉਹ ਕਰਤਾ ਭਿਖਾਰੀ ਤੇ ਰਾਜ ਕਰਾ ਦਿੰਦਾ, ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ, ਮੂਰਖਾਂ ਨੂੰ ਪੰਡਿਤ ਵਿਦਵਾਨ ਬਣਾ ਦਿੰਦਾ, ਵਿਦਵਾਨਾਂ ਨੂੰ ਮੂਰਖ ਬਣਾ ਦਿੰਦਾ, ਉਹਦਾ ਕੀਤਾ ਹੁੰਦਾ ਹੈ। ਨਾਮਦੇਵ ਜੀ ਨੇ ਸੁਲਤਾਨ ਨੂੰ ਬਚਨ ਕਹੇ ਸਨ, ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਜੋ ਕੁਝ ਧੰਨਾ ਜੀ ਕਹਿੰਦੇ ਭਾਈ ਉਹ ਪ੍ਰਭੂ ਕਰਦਾ ਹੈ, ਉਹ ਸ੍ਰਿਸ਼ਟੀ ਦਾ ਕਰਤਾ ਹੈ, ਕੋਈ ਕੁਝ ਹੁੰਦਾ ਹੈ। ਅਗੇ ਪ੍ਰਮਾਣ ਵਿੱਚ ਰਚਨਾ ਕਰਦੇ ਹਨ,
ਜਨਮੇ ਕੇਰੇ ਉਡਰ ਉਡਕ ਮੈਂ ਪਿੰਡ ਕੀਆ ਦਸ ਦੁਆਰਾ।
ਕਹਿੰਦੇ ਦੇਖ ਜਨਮੀ ਮਾਤਾ ਜਿਸ ਨੇ ਜਨਮ ਦਿੱਤਾ, ਜਨਮੀ ਚਿਹਰੇ ਉਧਰ ਉਹਦੇ ਪੇਟ ਦੇ ਵਿੱਚ ਉਦਕ ਜਲ, ਇੱਕ ਜਲ ਦੀ ਥੈਲੀ ਵਿੱਚ ਤੂੰ ਬੰਦ ਸੀ, ਮਾਤਾ ਦੇ ਪੇਟ ਵਿੱਚ ਇੱਕ ਥੈਲੀ ਵਿੱਚ ਬੰਦ ਸੀ, ਉਹਦੇ ਵਿੱਚ ਪਾਣੀ ਸੀ। ਜਨਮੀ ਚਿਹਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਇਹ ਸਰੀਰ ਰੂਪੀ ਪਿੰਡ ਪਿੰਡਾਂ ਨਿਰੰਕਾਰ ਨੇ ਉਸ ਜਲ ਵਿੱਚ ਇਹਨੂੰ ਸਾਜਿਆ ਜੀ ਦੇ ਦਸ ਦਰਵਾਜ਼ੇ ਨੇ, ਉਸ ਪਾਣੀ ਵਿੱਚ ਇਹ ਰਿਹਾ। ਕਹਿ ਰਹੇ ਨੇ ਧੰਨਾ ਜੀ ਮਹਾਰਾਜ ਭਾਈ,
ਦੇ ਆਹਾਰ ਅਗਨ ਮਹਾਰਾ ਖਸਮ ਹਮਾਰਾ
ਆਖੋ ਗੱਲ ਕੇ ਸਤਨਾਮ। ਕਹਿੰਦੇ ਉਹ ਭਗਵਾਨ ਐਸਾ ਸਾਡਾ ਖਸਮ ਮਾਲਕ ਹੈ ਕਿ ਮਾਤਾ ਦੇ ਪੇਟ ਦੀ ਜਠਰ ਅਗਨੀ ਵਿੱਚ ਇਹਨੂੰ ਉਹਨੇ ਆਹਾਰ ਭੋਜਨ ਦੇ ਕੇ ਦੀ ਰੱਖਿਆ ਕੀਤੀ। ਯਾਦ ਰੱਖਿਓ ਉੱਥੇ ਭੋਜਨ ਕੀ ਸੀ, ਉੱਥੇ ਨਾਮ ਭੋਜਨ ਸੀ, ਉੱਥੇ ਨਾਮ ਭੋਜਨ ਸੀ। ਇਹਦਾ ਮੂੰਹ ਵੀ ਨਹੀਂ ਖੁੱਲਦਾ ਸੀ, ਇਹਦੇ ਅੰਦਰ ਖੁਰਾਕ ਜਾਣ ਲਈ ਜਿਹੜੀ ਇੱਕ ਨਾੜ ਹੈ ਉਹ ਕੇਵਲ ਨਾਭੀ ਨਾਲ ਜੁੜੀ ਸੀ, ਮਾਂ ਦੀ ਖੁਰਾਕ ਹੀ ਇਸ ਦੀ ਖੁਰਾਕ ਸੀ, ਮਾਂ ਦਾ ਸਵਾਸ ਹੀ ਇਸ ਦਾ ਸਵਾਸ ਸੀ, ਬਾਕੀ ਇਹਦੇ ਸਾਰੇ ਨੇਤਰ ਬੰਦ ਸਨ, ਕੰਨ ਬੰਦ ਸਨ, ਰਸਨਾ ਮੁੱਖ ਬੰਦ ਸੀ, ਦਰਵਾਜ਼ੇ ਤਾਂ ਸਾਰੇ ਹੀ ਸਨ ਪਰ ਇਹ ਕੰਮ ਨਹੀਂ ਸੀ ਕਰਦੇ। ਜਲ ਵਿੱਚ ਆਹਾਰ ਦੇ ਕੇ ਬਾਣੀ ਨੇ ਫੈਸਲਾ ਕੀਤਾ ਕਿ ਮਾਸ ਗਰਮ ਮਹਿ ਆਪਣ ਸਿਮਰਨ ਦੇ ਸਹ ਤੁਮ ਰੱਖਣ ਹਾਰੇ।
ਸਤਿਗੁਰੂ ਮਾਤਾ ਦੇ ਗਰਭ ਵਿਚ ਤੂੰ ਆਪਣਾ ਸਿਮਰਨ ਦੇ ਕੇ ਜੀਵਾਂ ਦੀ ਰੱਖਿਆ ਕੀਤੀ। ਹੁਣ ਇੱਥੇ ਸੰਸਾਰ ਤੇ ਆ ਗਏ ਹਾਂ, ਇਹ ਸੰਸਾਰ ਉਸ ਤੋਂ ਵੀ ਜ਼ਿਆਦਾ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ। ਪਾਵਕ ਸਾਗਰ ਅਥਾਹ ਲਹਿਰ ਮੈਂ ਕਾਮਨਾ ਦੀਆਂ ਲਹਿਰਾਂ ਉੱਠ ਰਹੀਆਂ। ਤਾਰੋ ਤਾਰਨ ਹਾਰੇ ਐ ਤਾਰਨ ਹਾਰੇ ਪ੍ਰਭੂ, ਇਹ ਸੰਸਾਰ ਸਾਗਰ ਤੋਂ ਅੱਗ ਦੇ ਸਮੁੰਦਰ ਤੋਂ ਵੀ ਆਪ ਪਾਰ ਕਰੋ। ਉਹ ਕਹਿੰਦੇ ਨੇ ਐਸਾ ਸਾਡਾ ਖਸਮ ਹੈ ਜਿਹਨੇ ਮਾਤਾ ਦੇ ਉਦਰ ਦੀ ਜਠਰ ਅਗਨੀ ਵਿਚ ਆਹਾਰ ਦੇ ਕੇ ਸਾਨੂੰ ਜਿਉਂਦਿਆਂ ਰੱਖਿਆ।
ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਦਿਨ ਨਾਹੀ।
ਕਹਿੰਦੇ ਇੱਕ ਗੱਲ ਦਾ ਖਿਆਲ ਕਰ, ਕੱਚੂ ਕੁੰਮੀ ਪਾਣੀ ਚ ਰਹਿੰਦੀ, ਉਹਦਾ ਤਨ ਬੱਚੇ ਉਹ ਅੰਡੇ ਤਾਂ ਪਾਣੀ ਚ ਦਿੰਦੀ ਨਹੀਂ ਬਾਏ, ਅੰਡੇ ਤਾਂ ਬਾਹਰ ਦੇ ਕੇ ਆਉਂਦੀ, ਤਨ ਤਿਸ ਬਾਹਰ। ਹੁਣ ਪ੍ਰਮਾਣ ਦਿੰਦੇ ਨੇ ਕਹਿੰਦੇ ਪੰਖ ਖੀਰ ਤਿੰਨ ਨਾਹੀ, ਕਹਿੰਦੇ ਨਾ ਤਾਂ ਬੱਚਿਆਂ ਦੇ ਪਾਸ ਖੰਭ ਨੇ, ਉਹ ਉੱਡ ਕੇ ਮਾਂ ਦੇ ਪਾਸ ਚਲੇ ਜਾਣ, ਤੇ ਨਾ ਉਸ ਮਾਤਾ ਦੇ ਆਸਣ ਨੇ ਕੁੰਮੀ ਦੇ, ਉਹਦੇ ਕੋਲੇ ਥਾਣੀ ਹੀ ਹੈਗੇ, ਨਾ ਉਹਨਾਂ ਵਿਚ ਦੁੱਧ ਹੈ, ਥਾਣੀ ਨਹੀਂ ਦੁੱਧ ਕਿੱਥੇ ਹੋਏਗਾ। ਕਹਿੰਦੇ ਆਪਣੇ ਮਨ ਵਿਚ ਇਸ ਗੱਲ ਦੀ ਵਿਚਾਰ ਕਰਕੇ ਵੇਖ, ਤੇ ਕੱਚੂ ਕੁੰਮੀ ਜਲ ਵਿਚ ਹੈ, ਉਹਦੇ ਬੱਚੇ ਬਾਹਰ ਨੇ, ਨਾ ਬੱਚਿਆਂ ਕੋਲ ਖੰਭ ਨੇ ਕਿ ਮਾਂ ਪਾਸ ਜਾ ਸਕਣ, ਨਾ ਮਾਂ ਦੇ ਪਾਸ ਦੁੱਧ ਹੈ ਕਿ ਉਹ ਆਪਣੇ ਬੱਚਿਆਂ ਦੀ ਪ੍ਰਤਿਪਾਲਨਾ ਕਰ ਸਕੇ। ਆਪਣੇ ਮਨ ਵਿਚ ਧੰਨਾ ਜੀ ਕਹਿੰਦੇ ਵਿਚਾਰ ਕਰ। ਅਗਲੀ ਪੰਕਤੀ ਚ ਕਹਿੰਦੇ ਹਨ,
ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ।
ਕਹਿੰਦੇ ਆਪਣੇ ਮਨ ਵਿਚ ਇਸ ਗੱਲ ਦੀ ਸਮਝ ਕਰ, ਪੂਰਨ ਤੌਰ ਤੇ ਪਰਮਾਨੰਦ ਦੇ ਦੇਣ ਵਾਲਾ ਮਨੋਹਰ ਸੁੰਦਰ ਪ੍ਰਭੂ ਉਹਨਾਂ ਬੱਚਿਆਂ ਦੀ ਵੀ ਪ੍ਰਤਿਪਾਲਨਾ ਕਰਨਾ ਹੈ।
ਪਾਖਣ ਕੀਟ ਗੁਪਤ ਹੋਏ ਰਹਿਤਾ ਸਾਜੋ ਮਾਰਗ ਨਹੀਂ।
ਕਹਿੰਦੇ ਪੱਥਰ ਦੇ ਵਿਚ ਇੱਕ ਕੀੜਾ ਹੈ ਜਿਹੜਾ ਗੁਪਤ ਹੋ ਕੇ ਰਹਿੰਦਾ, ਗੁਪਤ ਹੈ, ਬਾਹਰ ਲੋਕਾਂ ਨੂੰ ਕੀ ਪਤਾ ਪੱਥਰ ਕੀੜਾ ਹੈ। ਕਹਿੰਦੇ ਉਹਦੇ ਬਾਹਰ ਨਿਕਲਣ ਦਾ ਰਸਤਾ ਵੀ ਕੋਈ ਨਹੀਂ, ਉਹਨੂੰ ਕੋਈ ਜਾ ਕੇ ਉੱਥੇ ਭੋਜਨ ਦੇ ਆਵੇ, ਪੱਥਰ ਤੋਂ ਵੀ ਰਸਤਾ ਕੋਈ ਨਹੀਂ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਹੀਂ। ਅਗਲੀ ਪੰਕਤੀ ਕਹਿੰਦੇ ਹਨ,
ਧਨ ਪੂਰਨ ਪਾਹੂ ਕੋ ਮਾਤਰੇ ਜੀ ਡਰਾ।
ਕਹਿੰਦਾ ਜੀ ਕਹਿੰਦੇ ਭਾਈ ਪੂਰਨ ਪ੍ਰਭੂ ਉੱਥੇ ਵੀ ਪੂਰਨ ਤੌਰ ਤੇ ਉਹਦੀ ਪ੍ਰਤਿਪਾਲਨਾ ਕਰਦਾ ਹੈ। ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਉੱਥੇ ਵੀ ਕਹਿੰਦੇ ਉਹਦੀ ਪ੍ਰਤਿਪਾਲਨਾ ਕਰਦਾ ਹੈ, ਜੀਵ ਤੂੰ ਮਤ ਇਸ ਗੱਲ ਤੋਂ ਡਰੀ ਤੇ ਮੈਨੂੰ ਨਹੀਂ ਮਿਲੇਗਾ, ਉਹ ਤੇਰੀ ਵੀ ਪ੍ਰਤਿਪਾਲਨਾ ਕਰੇਗਾ ਕਿਉਂਕਿ ਉਹਦਾ ਕੰਮ ਹੀ ਪ੍ਰਤਿਪਾਲਨਾ ਕਰਨਾ ਹੈ। ਅੱਗੇ ਭਾਈ ਸ਼ੇਖ ਫਰੀਦ ਜੀ ਦੀ ਬਾਣੀ ਪਰਮ ਬੁੱਲੀ
ਸ਼ੇਖ ਫਰੀਦ ਜੀ ਦੀ ਬਾਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਿਲਹੋ ਮੁਹੱਬਤ ਜਨਾ ਸੋਈ ਸਤਿਆ।
ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਨਿਵਾਸ ਫਰੀਦ ਜੀ ਮਹਾਰਾਜ, ਜਿਹੜੇ ਆਪ ਸ਼ੇਖ ਫਰੀਦ ਲਿਖਦੇ ਨੇ, ਮੁਸਲਮਾਨਾਂ ਵਿੱਚ ਸ਼ੇਖ ਲੋਕ ਹੁੰਦੇ ਨੇ ਸ਼ੇਖ। ਉਹ ਆਪ ਬਾਣੀ ਆਪ ਜੀ ਦੀ ਗੁਰੂ ਸਾਹਿਬ ਨੇ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ। ਆਪ ਜੀ ਮੁਸਲਮਾਨ ਸੂਫੀ ਫਕੀਰ ਨੇ, ਸਾਡੇ ਹਿੰਦੁਸਤਾਨ ਦੇ ਸਿਆਣੇ ਲੋਕਾਂ ਨੇ ਇਹਨਾਂ ਨੂੰ ਭਗਤ ਥਾਵੇਂ ਨਹੀਂ ਕਿਹਾ, ਕਹਿਣ ਲੱਗੇ ਬਿਰਹੋਂ ਦੇ ਕਵੀ ਨੇ, ਰੱਬ ਦੀ ਇਬਾਦਤ ਕਰਨ ਵਾਲੇ ਭਗਤ ਜਨ ਜਿਨ੍ਹਾਂ ਨੇ ਐਸੀ ਬਾਣੀ ਕਹੀ। ਪਹਿਲਾਂ ਮੰਗਲ ਕਥਨ ਕੀਤਾ, ਜੋ ਈਸ਼ਵਰ ਇੱਕ ਹੈ, ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਹੈ, ਜਿਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿਰ ਤੇ ਚੱਲੀ ਹੈ, ਜੋ ਸਤ ਸਰੂਪ ਹੈ, ਗੁਰ ਵੱਡਾ ਹੈ, ਪ੍ਰਸਾਦ ਕਿਰਪਾ ਰੂਪ ਹੈ, ਜੋ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ, ਉਹਨੂੰ ਨਮਸਕਾਰ ਕਰਕੇ ਉਹਦਾ ਮੰਗਲ ਕਹਿ ਕੇ ਅੱਗੇ ਆਪ ਕਹਿੰਦੇ ਦਿਲ ਹੋਂ
मुहब्बत जिन नहीं सकिया सच्चे वो लोग ने जिन्हों की ईश्वर नाल अंदरों मुहब्बत है जेड़े ईश्वर नाल अंदरों प्यार करते हैं बारह जो लोग दिखावे तो सब माला फेर रहे पर दिलों नहीं वो तो अंदर नहीं मुहब्बत में जानता है बारले दिखावे नहीं देखता बार की दिखावा कर दे ऐसे ऐसे लोग भी ने तो पता ही नहीं होगा कि सिमरन करता है और ईश्वर तक पहुंचे होंगे तुम नहीं पता होगा कि बंदा सिमरन करता है और जुड़े होंगे ईश्वर क्योंकि उन्होंने दिलों मुहब्बत है तो फरीद जी कहते हैं वो ही सच्चे ने जिन्हों की दिलों ईश्वर नाल मुहब्बत है अगली पंक्ति दसदे
जन मन होर मुख होर कांडे कच्चिया
कहते जिन्हों के मन में कुछ होर है मुख में कुछ होर है मन नहीं प्रीत मुखों गंड नावत अंदर प्रीत नहीं मुख करके वाहगुरु वाहगुरु करना है बाणी के बच्चे ने रहत अवर कश अवर कमावत मन नहीं प्रीत मुखों गंध लावत आप कहने कि जानन हार प्रभु प्रवीण बाहर देख ना काहो थी कहते हैं भाई वो तो बार ले देख ना भेजना नहीं तो जिन्हों ने मन से मुख वखरे ने मुख तो प्रीत कर रहे मन करके खोते सतगुरु पातशाह कहने फिर कांडे कच्चिया वो कच्चिया कंड दिते जाएंगे कि पक नहीं सके याद रखो कच्ची कोई चीज कम नहीं होगी कच्चा आटा तुसी खा नहीं सकते कच्चे फल तुसी खाते नहीं कच्चिया सब्जियां वो नहीं खाते कहते पका के खाओ इवें ईश्वर भी कच्चा जीवन प्रवान नहीं करता वो भी कहना पक्या हो सतगुरु पातशाह कहते जिन मन होर मुख होर कांडे कच्चिया अगली पंक्ति
रते खुदा रंग दीदार के
जेड़े प्रभु दे इश्क विच ओदे प्रेम विच रंगे जाए सदाकार हो गए जेड़े केवल उस दे दीदार करन लई प्रभु दे प्रेम विच रंगे गए जेड़े व्यक्ति
विसरिया जन नाम ते भोए भारतीए
ओ रंगे गए जेड़े उस नाल जुड़े अंदरों ते जिन्हां नूं नाम भुल गया ओ भोए भारतीए इस धरती ते बोझ बन गए अभी पढ़ रहे हो ना भाई गुरदास जी की बाणी कि मैनू परमता का भार नहीं जापता जेड़े अपमाना नाल कहंदे मैनू बिल्डिंगा का भार नहीं है मैनू बनस्पति का भार नहीं है जे भार है तो भारी हुई अकिरत खण मंदी हूं मंदे मैनू नदिया का भार नहीं दरियावान का भार नहीं जे मेरे ते कोई बोझ है तो उन्होंने लोगों का जेडे अकिरत खण ने वो कौन है जिन्हों नाम विसर गया भोए भार पीए तो जमीन से बोझ बन गए फरीद जी कहते हैं
आप लिए लड़ लाए दर दरवेश से
जिन्हों उन्हें अपने पले नाल ला लिया ओदे दर से दरवेश रब के प्यारे मने गए फरीद जी कहते
हैं धन जनन दी माओ आए सफल से
उन्होंने जन्म देने वाली मां भी तन है उस संसार से आया उन्होंने लोगों का फरीद जी कहने भाई सफला हो गया
परवदगार अपार अगम बेअंत तू
है संसार की प्रतिपालना करने वाले प्रभु परवदगार तेरी गमता नहीं पाई जा सकती तू बेअंत है
जिन्ना पछाता सच तुम्मा पैर
जिन्हों ने ऐ सच्चे प्रभु तेन पछाण लिया है मूंद अर्थ मैं उन्होंने कदम बोसी करदा चरण चुमदा हां
तेरी पना खुदाए तू बख्शंद
है प्रभु तेरी पना है तेरी शरण विच मैं आया हां शरण विच आया नु बख्शन वाला तू ही है
ਉਹ ਬਖਸ਼ਿਸ਼ਾਂ ਕਰਦਾ ਹੈ।
ਦੇਖ ਫਰੀਦਾ ਖਾਰ ਜੀਜਾ ਬੰਦਗੀ,
ਮੈਂ ਤੇਰੀ ਸ਼ਰਨ ਵਿੱਚ ਆ ਕੇ ਤੇਰੇ ਤੋਂ ਖੈਰ ਖੈਰ ਖੈਰਾਤ ਮੰਗਦਾ ਹਾਂ, ਮੈਨੂੰ ਤੂੰ ਆਪਣੀ ਬੰਦਗੀ ਕਰਨੀ ਦੇ। ਫਰੀਦ ਜੀ ਕਹਿ ਰਹੇ ਹਨ,
ਬੋਲਾ ਸੇਖ ਫਰੀਦ ਪਿਆਰੇ ਅੱਲਾਹ ਲਗੇ।
ਫਰੀਦ ਜੀ ਬੋਲਦੇ ਨੇ, ਭਾਈ ਪਿਆਰਿਓ ਅੱਲਾਹ ਲਗੇ, ਅੱਲਾਹ ਦੇ ਨਾਮ ਨਾਲ ਲੱਗੇ ਰਹੋ, ਉਹਦੇ ਨਾਲ ਜੁੜੇ ਰਹੋ।
ਇਹੋ ਤਨ ਹੋ ਕੀ ਖਾਤ ਨਿਮਾਣੀ ਗੌਰ ਕਰੇ।
ਕਹਿੰਦੇ ਗੱਲ ਯਾਦ ਰੱਖਿਓ ਕਿ ਇਸ ਸਥਾਨ ਨੇ ਤਾਂ ਖਾਕ ਮਿੱਟੀ ਬਣ ਜਾਣਾ, ਤੇ ਨਿਮਾਣੀ ਗੌਰ ਮੜੀ ਇਹਦਾ ਘਰ ਬਣ ਜਾਏਗੀ। ਫਰੀਦ ਜੀ ਕਹਿੰਦੇ ਹਨ,
ਆਜ ਮਿਲਾਵਾ ਸੇਖ ਫਰੀਦ ਤਾਕ ਨੂੰ ਕੁੰਜੜੀਆਂ ਮਨੋ ਮਚੁੰਦੜੀਆਂ।
ਤੇਰਾ ਮਿਲਾਪ ਅੱਜ ਹੀ ਰੱਬ ਨਾਲ ਹੋ ਸਕਦਾ। ਫਰੀਦ ਜੀ ਕਹਿੰਦੇ ਨੇ, ਭਾਈ ਬਸ ਕੇਵਲ ਆਪਣੀਆਂ ਇੰਦਰੀਆਂ ਨੂੰ ਰੋਕ ਲੈ, ਜਿਹੜੀਆਂ ਤੇਰੇ ਮਨ ਨੂੰ ਚੰਚਲ ਬਣਾਉਂਦੀਆਂ, ਜਿਹਨਾਂ ਕਰਕੇ ਤੇਰਾ ਮਨ ਮਚਲਦਾ ਹੈ, ਮਚਲ ਜਾਂਦਾ ਹੈ, ਉਹਨਾਂ ਇੰਦਰੀਆਂ ਨੂੰ ਰੋਕ, ਤੇ ਅੱਜ ਹੀ ਤੇਰਾ ਈਸ਼ਵਰ ਨਾਲ ਮਿਲਾਪ ਹੋ ਜਾਂਦਾ ਹੈ। ਫਰੀਦ ਜੀ ਕਹਿੰਦੇ ਹਨ,
ਜੇ ਜਾਣਾ ਮਰ ਜਾਈਏ ਘੁੰਮਣਾ ਆਈਏ।
ਕਹਿੰਦੇ ਜੇ ਬੰਦਾ ਇਹ ਗੱਲ ਜਾਣ ਲਏ ਕਿ ਮੈਂ ਮਰ ਕੇ ਸੰਸਾਰ ਤੋਂ ਚਲਿਆ ਜਾਣਾ ਤੇ ਮੁੜ ਕੇ ਸੰਸਾਰ ਤੇ ਆਉਣਾ ਨਹੀਂ ਹੈ।
ਝੂਠੀ ਦੁਨੀਆਂ ਲੱਗ ਨਾ ਆਪ ਵਣਾਈਏ।
ਐਸਾ ਵਿਅਕਤੀ ਝੂਠੀ ਦੁਨੀਆਂ ਨਾਲ ਜੁੜ ਕੇ ਆਪਣੇ ਆਪ ਨੂੰ ਖਰਾਬ ਨਹੀਂ ਕਰਦਾ। ਫਰੀਦ ਜੀ ਕਹਿੰਦੇ ਹਨ,
ਬੋਲੀਏ ਸੱਚ ਧਰਮ ਝੂਠ ਨਾ ਬੋਲੀਏ।
ਫਰੀਦ ਜੀ ਕਹਿੰਦੇ, ਬੰਦੇ ਨੂੰ ਇਹ ਚਾਹੀਦਾ ਹੈ ਕਿ ਸੱਚ ਬੋਲਣਾ ਧਰਮ ਹੈ, ਉਹ ਸੱਚ ਬੋਲੇ ਤੇ ਕਦੇ ਵੀ ਭਾਈ ਝੂਠ ਨਾ ਬੋਲੇ। ਬੰਦੇ ਨੂੰ ਐਸੀ ਗੱਲ ਚਾਹੀਦੀ ਹੈ।
ਜੋ ਗੁਰੂ ਦੱਸਿਆ ਵਾਟ ਮੁਰੀਦਾ ਬੋਲੀਏ।
ਜਿਹੜਾ ਰਸਤਾ ਗੁਰੂ ਦੱਸੇ ਤੇ ਮੁਰੀਦ ਦਾ ਫਰਜ਼ ਹੈ। ਫਰੀਦ ਜੀ ਕਹਿੰਦੇ, ਉਸ ਰਸਤੇ ਤੇ ਜੁਲੇ ਚੱਲੇ, ਉਸ ਰਸਤੇ ਤੇ
ਚਾਲ ਲੰਘਦੇ ਪਾਰ ਗੋਰੀ ਮਨ ਧੀਰਿਆ।
ਜਿਵੇਂ ਕੋਈ ਗੱਭਰੂ ਦਰਿਆ ਤੋਂ ਪਾਰ ਚਲਿਆ ਜਾਏ ਤੇ ਔਰਤ ਨੂੰ ਕਿਨਾਰੇ ਤੇ ਖੜੀ ਕਰ ਜਾਏ, ਔਰਤ ਸਮਝ ਲੈਂਦੀ ਕਿ ਮੇਰਾ ਪਤੀ ਪਾਰ ਲੰਘ ਗਿਆ ਹੈ, ਹੁਣ ਮੈਨੂੰ ਵੀ ਪਾਰ ਕਰ ਦੇਗਾ। ਇਵੇਂ ਜਿਹੜੇ ਰੱਬ ਦੇ ਪਿਆਰੇ ਸੰਸਾਰ ਸਾਗਰ ਪਾਰ ਹੋ ਜਾਂਦੇ ਨੇ, ਜਗਿਆਸੂ ਸਮਝ ਲੈਂਦੇ ਨੇ ਕਿ ਬੰਦਗੀ ਵਾਲੇ ਨੂੰ ਸਾਨੂੰ ਵੀ ਪਾਰ ਕਰ ਦੇਣਗੇ।
ਪੰਚਨ ਬੰਨੇ ਪਾਸੇ ਕਲਵਤ ਚਿਰਿਆ।
ਤੇ ਜਿਹੜੇ ਕੰਚਨ ਬੰਨੇ, ਜਿਹੜੇ ਸੋਨੇ ਇਤਾਲਕ ਨਾਲ ਜੁੜ ਜਾਂਦੇ ਨੇ, ਇਸ ਪਾਸੇ ਲੱਗ ਜਾਂਦੇ ਨੇ ਸੰਸਾਰ ਦੇ। ਫਰੀਦ ਜੀ ਮਹਾਰਾਜ ਜੀ ਕਹਿੰਦੇ ਨੇ, ਭਾਈ ਉਸ ਦਿਨੋਂ ਦੀ ਦਰਗਾਹ ਵਿੱਚ ਆਰੇ ਨਾਲ ਚੀਰੇ ਜਾਣਗੇ।
ਦੇਖ ਰਿਹਾ ਤੀ ਜਗ ਨਾ ਕੋਈ ਫਿਰ ਰਿਹਾ।
ਦੇਖ ਫਰੀਦ ਜੀ ਕਹਿੰਦੇ, ਹਯਾਤੀ ਲੰਬੀ ਉਮਰ ਪਾ ਕੇ ਇਸ ਸੰਸਾਰ ਤੇ ਜਗ ਵਿੱਚ ਕੋਈ ਟਿਕ ਕੇ ਨਹੀਂ ਰਿਹਾ।
ਜਿਸ ਆਸਣ ਹਮ ਬੈਠੇ ਇਹ ਬੈਸ ਗਿਆ।
ਆਖੋ ਗੱਜ ਕੇ ਸਪਨਾ। ਇੱਕ ਵਾਰ ਮਹਾਂਪੁਰਸ਼ਾਂ ਤੋਂ ਸਵਾਲ ਕੀਤਾ ਕਿਸੇ ਨੇ, ਮਹਾਰਾਜ ਕਿੰਨੀ ਕੁ ਦੁਨੀਆਂ ਆਈ ਤੇ ਚਲੀ ਗਈ। ਕਹਿਣ ਲੱਗੇ, ਭਾਈ ਆਮ ਦੁਨੀਆਂ ਦੀ ਗੱਲ ਤਾਂ ਅਸੀਂ ਕਰਦੇ ਨਹੀਂ, ਪਰ ਇਸ ਸੰਸਾਰ ਤੇ ਇੰਨੇ ਰਾਜੇ ਤੇ ਵਜ਼ੀਰ ਹੋਏ ਕਿ ਜੇ ਇੱਕ ਕਦਮ ਚੱਕਦੇ ਹੋ ਧਰਤੀ ਤੇ ਧਰਦੇ ਹੋ ਤਾਂ ਰਾਜੇ ਦੇ ਸਿਰ ਤੇ ਟਿਕਦਾ, ਤੇ ਜੇ ਦੂਜਾ ਚੁੱਕ ਕੇ ਧਰਦੇ ਹੋ ਤਾਂ ਵਜ਼ੀਰ ਦੇ ਸਿਰ ਤੇ ਟਿਕਦਾ। ਆਖੋ ਸਤਨਾਮ। ਕਹਿੰਦੇ ਇੰਨੇ ਰਾਜੇ ਤੇ ਵਜ਼ੀਰ ਇਸ ਸੰਸਾਰ ਤੇ ਹੋ ਕੇ ਚਲੇ ਗਏ, ਆਮ ਦੁਨੀਆਂ ਦੀ ਗੱਲ ਅਸੀਂ ਨਹੀਂ ਕਰਦੇ। ਤਾਂ ਫਰੀਦ ਜੀ ਮਹਾਰਾਜ ਕਹਿੰਦੇ, ਲੰਬੀ ਉਮਰ ਪਾ ਕੇ ਅੱਜ ਤੱਕ ਇਸ ਸੰਸਾਰ ਤੇ ਕੋਈ ਟਿਕ ਕੇ ਨਹੀਂ ਰਿਹਾ, ਦੂਰ ਲੰਬੀ ਉਮਰ ਤੱਕ ਜੀਂਦਾ ਰਹੇ। ਕਹਿੰਦੇ ਜਿਸ ਆਸਣ ਹਮ ਬੈਠੇ, ਜਿੱਥੇ ਅਸੀਂ ਬੈਠੇ ਹਾਂ, ਇੱਥੇ ਕਿੰਨੇ ਹੀ ਬੈਠ ਬੈਠ ਕੇ ਫਰੀਦ ਜੀ ਕਹਿੰਦੇ ਚਲੇ ਗਏ।
ਕਤਬ ਕੁੰਜਾਂ ਚੇਤ ਡਾ ਸਾਵਣ ਬਿਜਲੀਆਂ।
ਕਹਿੰਦੇ ਕੱਤਕ ਦੇ ਮਹੀਨੇ ਵਿੱਚ ਜਿਵੇਂ ਕੁੰਜਾਂ ਪਹਾੜੀ ਇਲਾਕਿਆਂ ਨੂੰ ਛੱਡ ਕੇ ਮੈਦਾਨੀ ਇਲਾਕੇ ਜਾ ਜਾਂਦੀਆਂ, ਚੰਗੀਆਂ ਲੱਗਦੀਆਂ। ਜਿਵੇਂ ਚੇਤ ਦੇ ਵਿੱਚ ਡਾਓ ਪੱਖ ਉੱਡਦੇ, ਜਿਵੇਂ ਸਾਵਣ ਦੇ ਮਹੀਨੇ ਚ ਬਿਜਲੀਆਂ ਲਸਕਦੀਆਂ ਤੇ ਬੰਦੇ ਡਰ ਜਾਂਦੇ। ਅਗਲੀ ਪੰਕਤੀ ਚ ਕਹਿੰਦੇ ਹਨ,
ਫਿਰ ਗੱਲ ਬਾੜੀਆਂ।
ਜਿਵੇਂ ਇਹ ਚੀਜ਼ਾਂ ਜ਼ਰੂਰੀ ਨੇ, ਉਹਨਾਂ ਸਮਿਆਂ ਤੇ ਹੋਣੀਆਂ ਹੀ ਨੇ,
ਜਿਵੇਂ ਸਿਆਲ ਦੇ ਵਿੱਚ ਕਿਸੇ ਔਰਤ ਦੀਆਂ ਪਤੀ ਦੇ ਗਲੇ ਵਿੱਚ ਪਾਈਆਂ ਹੋਈਆਂ ਬਾਹਾਂ ਚੰਗੀਆਂ ਲੱਗਦੀਆਂ ਹਨ।
ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ
ਗੱਲ ਸਿਆਖੋ ਸਤਨਾਮ ਜਿਹੜੀ ਵਾਹਿਗੁਰੂ ਕਹਿੰਦੇ ਜਿਹੜਾ ਜੀਵ ਹੈ ਇਹ ਵਿਚਾਰਾ ਤੇ ਚੱਲਣ ਹਾਰ ਹੈ, ਇਹਨੇ ਚਲੇ ਜਾਣਾ। ਆਪਣੇ ਮਨ ਵਿੱਚ ਇਸ ਗੱਲ ਨੂੰ ਪੱਕੀ ਕਰ ਲਓ। ਫਰੀਦ ਜੀ ਕਹਿੰਦੇ ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ, ਮਨ ਵਿੱਚ ਇਸ ਗੱਲ ਨੂੰ ਮੰਨ ਲਓ। ਅਗਲੀ ਪੰਕਤੀ ਦੱਸਦੇ ਹਨ,
ਵੰਡਿਆ ਕੇ ਮਾਂਡਿਆ ਇੱਕ ਕਿਨੋ
ਉੜਿਆ, ਕਹਿੰਦੇ ਇਹਨੂੰ ਗੰਢਦਿਆਂ ਨੂੰ ਤਾਂ ਇਹਨੂੰ ਜੀਵ ਪੂਰਾ ਆਕਾਰ ਬੱਚੇ ਦਾ ਬਣਨ ਲਈ ਤਾਂ 6 ਮਹੀਨੇ ਈਸ਼ਵਰ ਦੇ ਲੱਗਦੇ ਨੇ। ਜਦੋਂ ਇਹ ਤੁੜੰਦਾ ਟੁੱਟਦਾ ਹੈ ਤੁੜੰਦਿਆਂ ਹਿੱਕ ਖਿਨੋ, ਇੱਕ ਖਿਨ ਖਿਨ ਬੜਾ ਛੋਟਾ ਸਮਾਂ ਹੈ। ਮਹਾਂਪੁਰਸ਼ਾਂ ਤੋਂ ਸਵਾਲ ਕੀਤਾ ਕਿਸੇ ਨੇ ਖਿਨ ਕਿੰਨਾ ਖੁੱਲਾ ਜੀ, ਕਿਉਂਕਿ ਅਸੀਂ ਲੋਕ ਸਾਰੇ ਮਿੰਟਾਂ ਸਕਿੰਟਾਂ ਵਿੱਚ ਜਿਉਂਦੇ ਹਾਂ, ਸਾਡੇ ਲਈ ਸਭ ਤੋਂ ਛੋਟਾ ਸਮਾਂ ਸੈਕਿੰਡ ਹੈ। ਅਸੀਂ ਕਹਿੰਦੇ ਸਕਿੰਟਾਂ ਦਾ ਜਾ ਸੈਕਿੰਡ ਤੋਂ ਛੋਟਾ ਵੀ ਖਿਨ ਹੁੰਦਾ ਹੈ। ਖਿਨ ਦਾ ਉਹਨਾਂ ਨੇ ਖੁਲਾਸਾ ਕੀਤਾ, ਕਹਿਣ ਲੱਗੇ ਪਿੱਪਲ ਦਾ ਪੱਤਾ ਲੈ ਲਓ, ਉਹਦੇ ਸੂਈ ਨਾਲ ਸੇਕ ਕਰੋ ਤੇ ਸੂਈ ਨੂੰ ਦੂਸਰੇ ਪਾਰ ਲੰਘਦੇ 4 ਖਿਨ ਲੱਗ ਜਾਂਦੇ ਨੇ। ਇੰਨਾ ਛੋਟਾ ਇਵੇਂ ਕਹਿੰਦੇ ਈਸ਼ਵਰ ਨੂੰ ਬੰਦੇ ਨੂੰ ਬਣਾਉਣ ਲੱਗਿਆਂ ਗੰਢਣ ਲੱਗਿਆਂ ਤਾਂ 6 ਮਹੀਨੇ ਲੱਗਦੇ ਨੇ ਤੇ ਤੁੜੰਦਿਆਂ ਹਿੱਕ ਖਿਨ, ਇੱਕ ਖਿਨ ਵਿੱਚ ਹੀ ਇਕੜ ਜਾਂਦਾ ਹੈ, ਖਤਮ ਹੋ ਜਾਂਦਾ ਹੈ।
ਜਿਵੇਂ ਪੁੱਛਿਆ ਸਮਾਨ ਫਰੀਦਾ ਖੇਵਟ ਕਿਨ ਗਏ,
ਖੇਵਟ ਹੁੰਦਾ ਮਲਾ ਜਿਹੜਾ ਕਿਸੇ ਬੇੜੇ ਨੂੰ ਚਲਾਉਂਦਾ ਹੈ। ਜ਼ਮੀਨ ਅਸਮਾਨ ਨੂੰ ਪੁੱਛਦੀ ਕਿ ਬੇੜੇ ਨੂੰ ਚਲਾਉਣ ਵਾਲੇ ਜਿਹੜੇ ਮਲਾਹ ਸੀ, ਸੰਸਾਰ ਦੇ ਬੇੜੇ ਨੂੰ ਤੋਰਨ ਵਾਲੇ ਆਗੂ ਲੋਕ ਕਿੱਥੇ ਚਲੇ ਗਏ? ਜਵਾਬ ਮਿਲਦਾ ਅੱਗੋ ਭਾਈ,
ਜਲਣ ਗੋਰਾਂ ਨਾਲ ਉਲਾਮੇ ਜੀ ਸਹਿ,
ਕਹਿੰਦੇ ਉਹ ਜਾਲ ਦਿੱਤੇ ਗਏ, ਉਹਨਾਂ ਦੇ ਘਰ ਮੜੀਆਂ ਬਣ ਗਈਆਂ, ਉਹਨਾਂ ਦੀਆਂ ਰੂਹਾਂ ਈਸ਼ਵਰ ਦੇ ਦਰ ਤੇ ਉਲਾਮੇ ਸਹਾਰਦੀਆਂ, ਉਹ ਇਸ ਸੰਸਾਰ ਤੇ ਨਹੀਂ ਰਹੇ, ਚਲੇ ਗਏ, ਹੁਣ ਉਹ ਮੜੀਆਂ ਦੇ ਵਾਸੀ ਬਣ ਗਏ। ਪਿਆਰਿਓ, ਇਹਨਾਂ ਬਾਣੀ ਦੀ ਗੱਲਾਂ ਤੋਂ ਅਸੀਂ ਵਿਚਾਰਨਾ ਹੈ। ਕਬੀਰ ਜੀ ਗੱਲ ਕਹਿੰਦੇ, ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ, ਜਿਹੜਾ ਕੁਝ ਗੁਆਂਢੀ ਦੇ ਘਰ ਵਿੱਚ ਹੁੰਦਾ ਤੇਰੇ ਵੀ ਇੱਕ ਦਿਨ ਹੋਏਗਾ, ਜਦ ਗੁਆਂਢੀ ਦੀ ਮੌਤ ਆਈ ਤੇਰੀ ਵੀ ਆਏਗੀ। ਇਸ ਗੱਲ ਨੂੰ ਅਸੀਂ ਯਾਦ ਰੱਖਣਾ ਹੈ, ਇਹਨੂੰ ਯਾਦ ਰੱਖ ਕੇ ਕਿ ਮੈਂ ਬੜਾ ਥੋੜਾ ਸਮਾਂ ਲੈ ਕੇ ਸੰਸਾਰ ਤੇ ਆਇਆ ਤੇ ਮੇਰਾ ਗੁਰੂ ਮੈਨੂੰ ਇਹ ਗੱਲ ਕਹਿੰਦਾ ਕਿ ਭਈ ਪ੍ਰਾਪਤ ਮਨੁੱਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਸ ਇਹ ਸਮਾਂ ਹੈ, ਇਸ ਵਾਰ ਨਾ ਮਿਲੇ ਤੇ ਸਤਿਗੁਰੂ ਕਹਿੰਦੇ ਨੇ ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਪਹਿਲਾ ਜਨਮ ਗਵਾਇਆ। ਜਦੋਂ ਇਹ ਪੌੜੀ ਛੁੱਟ ਗਈ ਫਿਰ ਹੱਥ ਨਹੀਂ ਆਉਣੀ। ਇਸ ਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਇੰਦਾ, ਉਹ ਮੁੜ ਕੇ ਫਿਰ ਜਨਮਾਂ ਜਨਮਾਂਤਰਾਂ ਦੇ ਚੱਕਰ ਪੈ ਜਾਂਦਾ। ਇਸ ਲਈ ਅਸੀਂ ਬੰਦਗੀ ਕਰਨੀ ਹੈ, ਇਸ ਮਨੁੱਖਾ ਜਨਮ ਦਾ ਲਾਹਾ ਲੈਣਾ ਹੈ, ਇੱਥੇ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਵੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਨ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪਣੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ।
ਜਿਵੇਂ ਪੁੱਛਿਆ ਅਸਮਾਨ ਫਰੀਦਾ ਖੇਵਟ ਚਿੰਨ ਗਏ, ਜਾਲਣ ਗੋਰਾਂ ਨਾਲ
ਉਲਾਮੇ ਜੀ ਸਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।